ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ ਹੈ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਅੱਛੀ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਕਿਹੜੀਆਂ ਗੱਲਾਂ 'ਤੇ ਅਮਲ ਕਰਨ ਦੀ ਜ਼ਰੂਰਤ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਸ਼ਾਦੀ ਜੈਸੇ ਕਰੀਬੀ ਰਿਸ਼ਤੇ ਨੂੰ ਵੀ ਉਹੀ ਚੈਲੇਂਜਸ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀਆਂ ਦੂਸਰੀਆਂ ਤਮਾਮ ਚੀਜ਼ਾਂ ਨੂੰ ਫਿਤਰਤ ਦੀ ਤਰਫੋਂ ਲਾਹਕ ਹੁੰਦੀਆਂ ਨੇ। ਉਹ ਚੈਲੇਂਜ ਐਵੇਂ ਕਿ ਵਧੋ ਫਲੋ ਜਾਂ ਮਿਟ ਜਾਓ। ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਸ਼ਕਿਸਮਤੀ ਨਾਲ ਅਜ਼ਦਵਾਜੀ ਜ਼ਿੰਦਗੀ ਦੀ ਨਸ਼ੋਨੁਮਾ ਨੂੰ ਜਾਰੀ ਰੱਖਣਾ ਮੁਸ਼ਕਿਲ ਨਹੀਂ। ਇਹ ਕੋਈ ਐਸਾ ਕਾਰਨਾਮਾ ਨਹੀਂ ਜਿਹਨੂੰ ਕਿ ਕੁਝ ਲੋਕ ਹੀ ਕਰ ਸਕਦੇ ਨੇ, ਬਲਕਿ ਹਰ ਉਹ ਸ਼ਖਸ ਜਿਹੜਾ ਕਿ ਹਿੰਮਤ ਰੱਖਦਾ ਹੈ ਉਹ ਇਸ ਕਾਰਨਾਮੇ ਨੂੰ ਅੰਜਾਮ ਦੇ ਸਕਦਾ ਹੈ। ਜ਼ਰੂਰਤ ਬਸ ਇਸ ਗੱਲ ਦੀ ਹੈ ਕਿ ਅਸੀਂ ਇਸ ਖੇਲ ਦੇ ਚੰਦ ਬੁਨਿਆਦੀ ਅਸੂਲ ਜ਼ਿਹਨ 'ਚ ਰੱਖੀਏ ਅਤੇ ਉਹਨਾਂ 'ਤੇ ਅਮਲ ਕਰੀਏ। ਸਾਥੀਓ, ਜਿਸ ਤਰ੍ਹਾਂ ਮਾਲੀ ਆਪਣੇ ਬਾਗ ਦੀ ਰਖਵਾਲੀ ਕਰਦਾ ਹੈ, ਪੌਦਿਆਂ ਨੂੰ ਪਾਣੀ ਪਹੁੰਚਾਉਂਦਾ ਹੈ, ਉਹਨਾਂ ਨੂੰ ਖਾਦ ਡਾਲਦਾ ਹੈ ਅਤੇ ਕਾਂਡ ਛਾਂਡ 'ਚ ਮਸਰੂਫ ਰਹਿੰਦਾ ਹੈ, ਇਸੇ ਤਰ੍ਹਾਂ ਮੀਆਂ ਬੀਵੀ ਨੂੰ ਵੀ ਐਸਾ ਜਜ਼ਬਾਤੀ ਜ਼ਿਹਨ ਬਣਾਉਂਦੇ ਰਹਿਣਾ ਚਾਹੀਦਾ ਹੈ ਜਿਹਦੇ 'ਚ ਸ਼ਾਦੀ ਦੇ ਦਰਖਤ ਦੀਆਂ ਜੜ੍ਹਾਂ ਹੁੰਦੀਆਂ ਨੇ। ਮੀਆਂ ਬੀਵੀ ਆਪਣੇ ਮਾਹੌਲ ਨੂੰ ਮੁਹੱਬਤ ਅਤੇ ਨਸ਼ੁਨੁਮਾ ਦੇ ਲਈ ਸਾਜ਼ਗਾਰ ਰੱਖਣ 'ਤੇ ਤਵੱਜਾ ਦੇਣ। ਯਾਦ ਰੱਖੋ ਕਿ ਇਹ ਇੱਕ ਐਸਾ ਰਿਸ਼ਤਾ ਹੈ ਜਿਹਨੂੰ ਕਿ ਮੁਸਲਸਲ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ, ਵਰਨਾ ਇਹ ਰਿਸ਼ਤਾ ਆਹਿਸਤਾ ਆਹਿਸਤਾ ਖਤਮ ਹੋ ਜਾਂਦਾ ਹੈ। ਮੀਆਂ ਬੀਵੀ ਇੱਕ ਦੂਸਰੇ ਦੀ ਜਜ਼ਬਾਤੀ ਮਦਦ ਕਰਕੇ ਅਜ਼ਦਵਾਜੀ ਨਸ਼ੁਨੁਮਾ ਨੂੰ ਜਾਰੀ ਰੱਖ ਸਕਦੇ ਨੇ। ਇਹਦੀਆਂ ਕਈ ਸੂਰਤਾਂ ਹੋ ਸਕਦੀਆਂ ਨੇ। ਮਸਲਨ, ਕਿਸੇ ਵਕਤ ਜੀਵਨ ਸਾਥੀ ਨੂੰ ਹਮਦਰਦੀ ਦੇ ਸਿਰਫ ਦੋ ਬੋਲ ਹੀ ਦਰਕਾਰ ਹੁੰਦੇ ਨੇ ਅਤੇ ਕਦੀ ਉਹਦੀ ਤਮੰਨਾ ਬਸ ਇਹੋ ਹੀ ਹੁੰਦੀ ਹੈ ਕਿ ਉਹਦੀਆਂ ਗੱਲਾਂ ਤਵੱਜਾ ਨਾਲ ਸੁਣੀਆਂ ਜਾਣ। ਸਾਥੀਓ, ਤੁਸੀਂ ਆਪਣੇ ਜੀਵਨ ਸਾਥੀ ਦੀਆਂ ਇਹਨਾਂ ਛੋਟੀਆਂ ਮੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਦੇ ਹੋ। ਇੱਕ ਹੋਰ ਤਰੀਕੇਕਾਰ ਐਵੇਂ ਕਿ ਮੀਆਂ ਬੀਵੀ ਨੂੰ ਇੱਕ ਦੂਸਰੇ ਦੀਆਂ ਜਿਹੜੀਆਂ ਖਸੂਸੀਅਤ ਅਤੇ ਆਦਤਾਂ ਅੱਛੀਆਂ ਲੱਗਦੀਆਂ ਨੇ ਉਹਨਾਂ ਦਾ ਉਹ ਆਪਸ 'ਚ ਜ਼ਿਕਰ ਵੀ ਕਰ ਸਕਦੇ ਨੇ। ਇਸ ਤਰ੍ਹਾਂ ਉਹ ਦੋਨੋਂ ਆਪਣੀਆਂ ਐਸੀਆਂ ਆਦਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੀਆਂ ਕਿ ਉਹਨਾਂ ਦੇ ਜੀਵਨ ਸਾਥੀ ਨੂੰ ਪਸੰਦ ਨਹੀਂ। ਇਸ ਤੋਂ ਇਲਾਵਾ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਬੋਝ ਨੂੰ ਆਪਣੀ ਸ਼ਾਦੀ 'ਤੇ ਅਸਰਅੰਦਾਜ਼ ਹੋਣ ਤੋਂ ਰੋਕੋ, ਕਿਉਂਕਿ ਅਗਰ ਤੁਸੀਂ ਇਸ ਬੋਝ ਨੂੰ ਨਾ ਰੋਕਿਆ ਤਾਂ ਫਿਰ ਤੁਸੀਂ ਬਹੁਤ ਜਲਦ ਆਪਣੇ ਰਿਸ਼ਤੇ 'ਚ ਥਕਨ ਮਹਿਸੂਸ ਕਰੋਗੇ, ਫਿਰ ਅਜ਼ਦਵਾਜੀ ਜ਼ਿੰਦਗੀ 'ਚ ਕੋਈ ਜਿੱਦਤ, ਕੋਈ ਦਿਲਕਸ਼ੀ ਬਾਕੀ ਨਾ ਰਹੇਗੀ। ਉਹ ਘਰੇਲੂ ਜ਼ਿੰਮੇਦਾਰੀਆਂ ਅਤੇ ਪਰੇਸ਼ਾਨੀਆਂ ਦਾ ਨਾ ਖਤਮ ਹੋਣ ਵਾਲਾ ਸਿਲਸਿਲਾ ਬਣ ਕੇ ਰਹਿ ਜਾਏਗੀ। ਅਤੇ ਸਾਥੀਓ, ਇਹਦੇ ਤੋਂ ਬਚਣ ਦੇ ਲਈ ਮਿਲ ਕੇ ਹੱਸਣ ਖੇਲਣ ਦੇ ਮੌਕੇ ਤਲਾਸ਼ ਕਰੋ। ਅਜ਼ਦਵਾਜੀ ਜ਼ਿੰਦਗੀ ਨੂੰ ਵਕਤ ਦਵੋ, ਇੱਕ ਦੂਸਰੇ ਨਾਲ ਮੁਹੱਬਤ ਦਾ ਇਜ਼ਹਾਰ ਕਰੋ ਅਤੇ ਕਾਰ 'ਚ ਮਿਲ ਜੁਲ ਕੇ ਰਹੋ ਤਾਂ ਕਿ ਤੁਸੀਂ ਆਪਣੇ ਇਸ ਰਿਸ਼ਤੇ ਨੂੰ ਮਜ਼ਬੂਤ ਬਣਾ ਸਕੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਜ਼ਦਵਾਜੀ ਜ਼ਿੰਦਗੀ ਨੂੰ ਖੂਬਸੂਰਤ ਅਤੇ ਖੁਸ਼ਗਵਾਰ ਰੱਖਣ ਦੇ ਕੁਝ ਅਸੂਲ ਵੀ ਨੇ। ਇਹਨਾਂ 'ਚੋਂ ਇੱਕ ਅਸੂਲ ਐਵੇਂ ਕਿ ਆਪਣੇ ਇਸ ਰਿਸ਼ਤੇ ਦੀ ਨਸ਼ੋਨੁਮਾ ਨੂੰ ਜਾਰੀ ਰੱਖੋ ਅਤੇ ਇਹਦੇ ਲਈ ਸਾਜ਼ਗਾਰ ਮਾਹੌਲ ਫਰਾਹਮ ਕਰੋ। ਆਪਣੇ ਸਾਥੀ ਨੂੰ ਅੱਛੀ ਤਰ੍ਹਾਂ ਸਮਝੋ ਅਤੇ ਜਿਹੜੀਆਂ ਖੂਬੀਆਂ ਅਤੇ ਖਾਮੀਆਂ ਉਹਦੇ 'ਚ ਹੈ ਨੇ ਉਹਨਾਂ ਨੂੰ ਵੀ ਕਬੂਲ ਕਰੋ। ਇੱਕ ਲਿਹਾਜ਼ ਨਾਲ ਇਹ ਵੀ ਅੱਛੇ ਮਾਲੀ ਵਾਲਾ ਹੀ ਕੰਮ ਹੈ। ਉਹ ਆਪਣੇ ਪੌਦਿਆਂ ਨੂੰ ਅਨਫਰਾਦੀ ਤਵੱਜਾ ਦਿੰਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਕਿਸ ਪੌਦੇ ਨੂੰ ਜ਼ਿਆਦਾ ਪਾਣੀ ਦਰਕਾਰ ਹੈ ਅਤੇ ਕਿਹਨੂੰ ਸਾਇਆ ਚਾਹੀਦਾ ਹੈ ਅਤੇ ਕਿਹਨੂੰ ਧੁੱਪ ਦੀ ਜ਼ਰੂਰਤ ਹੈ। ਸਾਥੀਓ, ਤੁਸੀਂ ਮੰਨੋ ਜਾਂ ਨਾ ਮੰਨੋ, ਹਕੀਕਤ ਇਹੋ ਹੀ ਹੈ ਕਿ ਸਾਡੇ 'ਚੋਂ ਬਹੁਤ ਘੱਟ ਲੋਕ ਆਪਣੇ ਸਾਥੀ ਨੂੰ ਇੰਨੀ ਅੱਛੀ ਤਰ੍ਹਾਂ ਜਾਣਦੇ ਨੇ ਜਿੰਨੀ ਅੱਛੀ ਤਰ੍ਹਾਂ ਇੱਕ ਮਾਲੀ ਆਪਣੇ ਪੌਦਿਆਂ ਨੂੰ ਜਾਣਦਾ ਹੈ। ਅੱਛੇ ਮਾਲੀ ਦੀ ਮਿਸਾਲ 'ਤੇ ਇੱਕ ਵਾਰੀ ਫਿਰ ਤਵੱਜਾ ਦਵੋ ਅਤੇ ਅੱਛਾ ਮਾਲੀ ਉਹ ਹੀ ਹੁੰਦਾ ਹੈ ਜਿਹੜਾ ਬਦਲਦੇ ਹੋਏ ਮੌਸਮਾਂ ਤੋਂ ਫਾਇਦਾ ਉਠਾਉਂਦਾ ਹੈ। ਉਹ ਜਾਣਦਾ ਹੈ ਕਿ ਕਿਹੜਾ ਮੌਸਮ ਬੀਜ ਬੋਂਦਾ ਹੁੰਦਾ ਹੈ, ਕਿਹੜਾ ਫਲ ਦਿੰਦਾ ਅਤੇ ਕਿਹੜਾ ਕਾਂਟ ਛਾਂਟ ਕਰਨ ਦਾ। ਉਹ ਬਦਲਦੇ ਹੋਏ ਮੌਸਮਾਂ ਦੇ ਮੁਤਾਬਿਕ ਕੰਮ ਕਰਦਾ ਹੈ। ਇਸੇ ਤਰ੍ਹਾਂ ਸ਼ਾਦੀਸ਼ੁਦਾ ਲੋਕ ਇਸੇ ਨਕਸ਼ੇ ਕਦਮ 'ਤੇ ਚੱਲ ਸਕਦੇ ਨੇ। ਉਹਨਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਾਡੀ ਇਸ ਦੁਨੀਆ 'ਚ ਕਿਹੜੀ ਚੀਜ਼ ਨੂੰ ਜ਼ਿਆਦਾ ਜ਼ਰੂਰਤ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੋਈ ਅੱਛਾ ਮਾਲੀ ਆਪਣੇ ਬਾਗ 'ਚ ਖਰਾਬੀ ਦੀ ਇਬਤਦਾਈ ਅਲਾਮਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਉਹ ਖਰਾਬੀ ਨੂੰ ਵੇਖਦਿਆਂ ਹੀ ਚੁਕੰਨਾ ਹੋ ਜਾਂਦਾ ਹੈ ਅਤੇ ਉਹਨੂੰ ਦੂਰ ਕਰਨ ਦੇ ਲਈ ਕੋਸ਼ਿਸ਼ ਸ਼ੁਰੂ ਕਰ ਦਿੰਦਾ ਹੈ। ਲੇਕਿਨ ਸਾਡੇ 'ਚੋਂ ਅਕਸਰ ਜੋੜੇ ਇਸ ਕਦਰ ਮੁਹਤਾਤ ਨਹੀਂ ਹੁੰਦੇ। ਉਹ ਛੋਟੇ ਮੋਟੇ ਮਸਾਇਲ ਤੋਂ ਬੇਨਿਆਜ਼ੀ ਵਰਤਦੇ ਨੇ ਅਤੇ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ, ਜਦਕਿ ਇਹ ਉਹਨਾਂ ਦੀ ਗਲਤੀ ਹੈ। ਕਈ ਛੋਟੇ ਮਸਲੇ ਵਕਤ ਗੁਜ਼ਰਨ ਦੇ ਨਾਲ ਨਾਲ ਵੱਡੇ ਹੋ ਜਾਂਦੇ ਨੇ, ਲਿਹਾਜ਼ਾ ਅਹਿਤਿਆਤ ਲਾਜ਼ਮੀ ਹੈ। ਤਾਲੁਕ 'ਚ ਪੈਦਾ ਹੋਣ ਵਾਲੀਆਂ ਛੋਟੀਆਂ ਮੋਟੀਆਂ ਰੁਕਾਵਟਾਂ ਨਾਲ ਨਿਪਟਣ ਦਾ ਤਰੀਕੇਕਾਰ ਇਹ ਵੇ ਕਿ ਤੁਸੀਂ ਸੋਚ ਸਮਝ ਕੇ ਹਰ ਕੰਮ ਕਰੋ। ਆਪਣੇ ਰਿਸ਼ਤੇ 'ਚ ਜ਼ਿੱਦ ਨੂੰ ਕਦੀ ਨਾ ਆੜੇ ਆਣ ਦਵੋ। ਇੱਕ ਦੂਸਰੇ ਦੀ ਗੱਲ ਮੰਨੋ ਅਤੇ ਮਿਲ ਬੈਠ ਕੇ ਜਿਹੜਾ ਵੀ ਮਸਲਾ ਹੈ ਉਹਨੂੰ ਹੱਲ ਕਰੋ ਤੇ ਯਕੀਨਨ ਜਦੋਂ ਤੁਸੀਂ ਇਹਨਾਂ ਛੋਟੀਆਂ ਮੋਟੀਆਂ ਤਲਖੀਆਂ ਨੂੰ ਉਸ ਵੇਲੇ ਹੀ ਖਤਮ ਕਰ ਲਵੋਗੇ ਜਦੋਂ ਇਹ ਸ਼ੁਰੂ ਹੋ ਰਹੀਆਂ ਨੇ, ਤੇ ਫਿਰ ਆਉਣ ਵਾਲੇ ਦਿਨਾਂ 'ਚ ਇਹ ਪਰੇਸ਼ਾਨੀ ਦਾ ਬਾਇਸ ਨਹੀਂ ਬਣਨਗੀਆਂ। ਇਸ ਤੋਂ ਇਲਾਵਾ ਸਾਥੀਓ, ਹਮੇਸ਼ਾ ਆਪਣੇ ਜੀਵਨ ਸਾਥੀ ਨਾਲ ਖੁੱਲ੍ਹ ਕੇ ਗੱਲ ਕਰੋ, ਕੋਈ ਵੀ ਗੱਲ ਉਹਦੇ ਤੋਂ ਨਾ ਛੁਪਾਓ। ਜਦੋਂ ਕੋਈ ਮਸਲਾ ਛੁਪਾਉਣ ਦੀ ਬਜਾਏ ਸਾਫ਼ ਸਾਫ਼ ਗੱਲ ਕਰਕੇ ਖਤਮ ਕਰ ਲਿਆ ਜਾਂਦਾ ਹੈ ਤਾਂ ਉਦੋਂ ਵਕਤੀ ਤਲਖੀ ਤੇ ਪੈਦਾ ਹੋ ਸਕਦੀ ਹੈ, ਲੇਕਿਨ ਰਿਸ਼ਤੇ 'ਚ ਦੂਰੀਆਂ ਨਹੀਂ ਆਉਂਦੀਆਂ। ਯਾਦ ਰੱਖੋ ਕਿ ਦਾਨਿਸ਼ਮੰਦੀ ਇਸੇ 'ਚ ਹੀ ਹੈ ਕਿ ਅਜ਼ਦਵਾਜੀ ਜ਼ਿੰਦਗੀ 'ਚ ਪੈਦਾ ਹੋਣ ਵਾਲੇ ਛੋਟੇ ਮੋਟੇ ਮਸਲਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਏ ਅਤੇ ਇਹਨਾਂ ਨੂੰ ਹੱਲ ਕੀਤਾ ਜਾਏ ਤਾਂ ਕਿ ਕੋਈ ਸੰਗੀਨ ਸੂਰਤ ਇਖਤਿਆਰ ਨਾ ਹੋਏ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਖਾ ਮੁਸ਼ਕਲਾਂ ਅਤੇ ਪਸ ਹਿੰਮਤਾਂ ਦਾ ਸਾਹਮਣਾ ਹੋਏ, ਫਿਰ ਵੀ ਨਾ ਖਾਵਨ ਨੂੰ ਅਤੇ ਨਾ ਹੀ ਬੀਵੀ ਨੂੰ ਆਪਣੇ ਦਿਲ 'ਚ ਇਹ ਖਿਆਲ ਕਰਨਾ ਚਾਹੀਦਾ ਹੈ ਕਿ ਸਾਡਾ ਇਤਿਹਾਦ ਇੱਕ ਗਲਤੀ ਹੈ, ਬਲਕਿ ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਹੈ ਕਿ ਚਾਹੇ ਕੁਝ ਵੀ ਹੋ ਜਾਏ, ਇੱਕ ਦੂਸਰੇ ਦਾ ਹਮੇਸ਼ਾ ਸਾਥ ਦਿਵੋ, ਹਮੇਸ਼ਾ ਮਸਬਤ ਸੋਚ ਰੱਖੋ, ਇੱਕ ਦੂਸਰੇ ਦੀ ਇੱਜ਼ਤ ਕਰੋ ਅਤੇ ਇੱਕ ਦੂਸਰੇ ਦੀ ਹਿੰਮਤ ਵਧਾਓ, ਇੱਕ ਦੂਸਰੇ ਦੀ ਖੁਸ਼ੀ 'ਚ ਇਜ਼ਾਫਾ ਕਰੋ, ਬਾਹਮੀ ਮੁਹੱਬਤ ਆਪਣੇ ਦਰਮਿਆਨ ਪੈਦਾ ਕਰੋ ਅਤੇ ਇੱਕ ਦੂਸਰੇ ਦੀ ਬਰਦਾਸ਼ਤ ਕਰੋ। ਅਗਰ ਤੁਸੀਂ ਇਹਨਾਂ ਤਮਾਮ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਸ਼ਾਦੀ ਮੁਹੱਬਤ ਦੇ ਖਾਤਮੇ ਦੀ ਬਜਾਏ ਪਹਿਲੀ ਜਿਹੀ ਮੁਹੱਬਤ 'ਚ ਬਦਲ ਜਾਏਗੀ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਅਤੇ ਗੀਤ ਸੁਣਦੇ ਹਾਂ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाइन, बाइबल मुकद्दस की तालीमात को مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर कीता जा रहा है। हुन वेला है कि असी खुदा दे पाक कलाम चों पैगाम सुनीए ते आज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਯਹੂਦਾ ਦੇ ਖਤ ਦੇ ਬਾਰੇ ਗੁਰਖੋਸ ਕਰਾਂਗੇ। ਯਹੂਦਾ ਦਾ ਖਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਇਆ ਜਾਂਦਾ ਹੈ ਤੇ ਯਹੂਦਾ ਦਾ ਖਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 26ਵੀਂ ਕਿਤਾਬ ਤੇ ਆਖਰੀ ਖਤ ਏ। ਸਾਥੀਓ, ਇਹਦਾ ਇੱਕ ਹੀ ਬਾਬ ਏ ਜਿਹਦੀ 5 ਆਯਾਤ ਨੇ। ਅਸੀਂ ਵੇਖਨੇ ਕਿ ਬਾਈਬਲ ਮੁਕੱਦਸ ਦੇ ਇਸ ਖਤ ਵਿੱਚ ਹਜ਼ਰਤ ਮੂਸਾ ਦਾ ਜ਼ਿਕਰ ਕੀਤਾ ਗਿਆ ਹੈ, ਹਨੂਕ ਨਬੀ ਦਾ ਜ਼ਿਕਰ ਕੀਤਾ ਗਿਆ ਹੈ, ਹਜ਼ਰਤ ਆਦਮ ਦਾ ਜ਼ਿਕਰ ਕੀਤਾ ਗਿਆ ਹੈ ਤੇ ਹਜ਼ਰਤ ਆਦਮ ਦੇ ਬੇਟੇ ਕਾਇਨ ਦਾ ਜ਼ਿਕਰ ਕੀਤਾ ਗਿਆ ਹੈ, ਕੁਰਾ, ਬਲਾਮ ਤੇ ਸਦੂਮ ਤੇ ਅਮੂਰਾ ਦਾ ਜ਼ਿਕਰ ਕੀਤਾ ਗਿਆ ਹੈ। ਤੇ ਸਾਥੀਓ, ਯਹੂਦਾ ਦੇ ਖਤ ਵਿੱਚ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਦੀ ਤਾਲੀਮ ਦਿੱਤੀ ਗਈ ਹੈ ਕਿ ਝੂਠੇ ਉਸਤਾਦਾਂ ਤੋਂ, ਝੂਠੀ ਤਾਲੀਮ ਤੋਂ ਦੂਰ ਰਹੋ। ਸਾਥੀਓ, ਇਸ ਖਤ ਦਾ ਮਰਕਜ਼ੀ ਪੈਗਾਮ ਵੀ, ਮਰਕਜ਼ੀ ਖਿਆਲ ਵੀ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਖੁਦਾ ਵਿੱਚ ਕਾਇਮ ਮੁਦਾਇਮ ਰੱਖੀਏ, ਖੁਦਾ ਵਿੱਚ ਮਜ਼ਬੂਤ ਹੋਈਏ, ਸੱਚਾਈ ਨੂੰ ਥਾਮੇ ਰਹੀਏ ਤੇ ਅਸੀਂ ਆਪਣੇ ਆਪ ਨੂੰ ਝੂਠੇ ਉਸਤਾਦਾਂ ਤੋਂ, ਝੂਠੀ ਤਾਲੀਮ ਤੋਂ ਬਚਾ ਕੇ ਰੱਖੀਏ, ਆਪਣੇ ਆਪ ਨੂੰ ਦੂਰ ਰੱਖੀਏ। ਸਾਥੀਓ, ਇਸ ਖਤ ਦਾ ਮੁਸੰਨਫ ਯਾਨੀ ਕਿ ਲਿਖਣ ਵਾਲਾ ਯਹੂਦਾ ਹੀ ਹੈ ਜਿਹਦੇ ਨਾਮ ਦਾ ਮਤਲਬ ਹੈ ਖੁਦਾ ਦੀ ਤਾਰੀਫ। ਸਾਥੀਓ, ਯਹੂਦਾ ਨਾਮ ਯਹੂਦਿਆਂ ਵਿੱਚ ਬੜਾ ਹੀ ਆਮ ਹੈ ਤੇ ਯਾਦ ਰੱਖੋ ਕਿ ਇਹ ਯਹੂਦਾ ਜਿਹਨੇ ਇਹ ਖਤ ਲਿਖਿਆ ਹੈ ਇਹ ਯਿਸੂ ਮਸੀਹ ਦਾ ਭਰਾ ਹੈ ਤੇ ਅਸੀਂ ਵਿਖਨੇ ਕਿ ਯਹੂਦਾ ਆਪਣੇ ਆਪ ਨੂੰ ਮਸੀਹ ਯਿਸੂ ਦਾ ਬੰਦਾ ਯਾਨੀ ਕਿ ਖਾਦਮ ਤੇ ਯਾਕੂਬ ਦਾ ਭਰਾ ਕਹਿ ਕੇ ਆਪਣੇ ਆਪ ਨੂੰ ਮੁਤਾਰਿਫ ਕਰਵਾਉਂਦਾ ਹੈ, ਯਾਨੀ ਕਿ ਉਹ ਆਪਣੇ ਬਾਰੇ ਦੱਸਦਾ ਹੈ। ਤੇ ਸਾਥੀਓ, ਮਤੀ ਦੀ ਅੰਜੀਲ ਦੇ 13ਵੇਂ ਬਾਬ ਵਿੱਚ ਅਸੀਂ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਦਾ ਜ਼ਿਕਰ ਪਾਉਂਦੇ ਹਾਂ ਕਿ ਯਿਸੂ ਮਸੀਹ ਦੇ ਭਰਾ ਦਾ ਨਾਮ ਯਹੂਦਾ ਸੀ। ਸੋ ਇਸ ਯਹੂਦਾ ਨੇ ਹੀ ਇਹ ਖਤ ਲਿਖਿਆ। ਸਾਥੀਓ, ਬੇਸ਼ੱਕ ਯਹੂਦਾ ਯਿਸੂ ਮਸੀਹ ਦਾ ਭਰਾ ਸੀ, ਪਰ ਅਸੀਂ ਵਿਖਨੇ ਹਾਂ ਕਿ ਉਹ ਰਸੂਲ ਨਹੀਂ ਸੀ, ਇਸ ਲਈ ਉਹ ਆਪਣੇ ਆਪ ਨੂੰ ਰਸੂਲ ਕਹਿ ਕੇ ਨਹੀਂ ਪੁਕਾਰਦਾ, ਪਰ ਉਹ ਆਪਣੇ ਆਪ ਨੂੰ ਯਿਸੂ ਮਸੀਹ ਦਾ ਖਾਦਮ ਕਹਿ ਕੇ ਪੁਕਾਰਦਾ। ਸੋ ਸਾਥੀਓ, ਬੇਸ਼ੱਕ ਅਸੀਂ ਵੀ ਰਸੂਲ ਦਾ ਲਕਬ ਨਹੀਂ ਰੱਖਦੇ, ਪਰ ਸਾਥੀਓ, ਸਾਡੇ ਵਾਸਤੇ ਇਹ ਬੜੇ ਵੱਡੇ ਸ਼ਰਫ ਦੀ ਗੱਲ ਹੈ ਕਿ ਅਸੀਂ ਯਿਸੂ ਮਸੀਹ ਦੇ ਖਾਦਮ ਹਾਂ, ਉਹਦੀ ਖਿਦਮਤ ਕਰਨ ਵਾਲੇ, ਉਹਦੀ ਪੈਰਵੀ ਕਰਨ ਵਾਲੇ, ਉਹਦੇ ਕਲਾਮ ਤੇ ਚੱਲਣ ਵਾਲੇ। ਸੋ ਸਾਥੀਓ, ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਯਹੂਦਾ ਨੇ ਜਿਹੜਾ ਕਿ ਮਸੀਹ ਯਸੂ ਦਾ ਭਰਾ ਵੀ ਸੀ ਤੇ ਖਾਦਮ ਵੀ ਸੀ, ਉਹਨੇ ਇਹ ਖਤ ਲਿਖਿਆ। ਤੇ ਅਸੀਂ ਵੇਖਦੇ ਹਾਂ ਕਿ ਯਹੂਦਾ ਦੇ ਖਤ ਵਿੱਚ ਸਲਾਮ ਦੁਆ ਦੇ ਬਾਅਦ ਝੂਠੇ ਉਸਤਾਦਾਂ ਤੋਂ ਖਬਰਦਾਰ ਕੀਤਾ ਗਿਆ, ਔਰ ਫਿਰ ਯਹੂਦਾ ਦੇ ਖਤ ਵਿੱਚ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੇ ਕਿ ਝੂਠੇ ਉਸਤਾਦ ਸਨ, ਜਿਨ੍ਹਾਂ ਨੇ ਝੂਠੀ ਰਾਹ ਨੂੰ ਅਪਣਾਇਆ, ਜਿਨ੍ਹਾਂ ਨੇ ਸਰਕਸ਼ੀ ਕੀਤੀ, ਯਾਨੀ ਕਿ ਖੁਦਾ ਨਾਲ ਬੇਵਫਾਈ ਕੀਤੀ। ਸੋ ਯਹੂਦਾ ਦੇ ਖਤ ਵਿੱਚ ਨਾਫਰਮਾਨ ਬਨੀ ਇਸਰਾਇਲ ਦਾ, ਨਾਫਰਮਾਨ ਫਰਿਸ਼ਤਿਆਂ ਦਾ ਤੇ ਬਦਕਾਰ ਸਦੂਮ ਤੇ ਅਮੂਰਾ ਦੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ। ਪਰ ਸਾਥੀਓ, ਇਹਦੇ ਨਾਲ ਨਾਲ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਖਾਦਮ, ਖੁਦਾ ਦਾ ਬੰਦਾ ਯਹੂਦਾ ਇਮਾਨਦਾਰ ਲੋਕਾਂ ਨੂੰ ਇਮਾਨ ਵਿੱਚ ਤਰੱਕੀ ਕਰਨ ਦੇ ਲਈ ਹਦਾਇਤ ਕਰਦਾ ਹੈ। ਉਹ ਆਪਣੇ ਇਸ ਖਤ ਵਿੱਚ ਇਸ ਗੱਲ ਤੇ ਜ਼ੋਰ ਦਿੰਦਾ ਕਿ ਦੁਆ ਕਰੋ, ਮੁਹੱਬਤ ਤੇ ਕਾਇਮ ਰਹੋ ਤੇ ਮਸੀਹ ਦੀ ਆਮਦ ਦੇ ਮੁੰਤਜ਼ਰ ਰਹੋ, ਯਾਨੀ ਕਿ ਇੰਤਜ਼ਾਰ ਕਰਦੇ ਰਹੋ। ਸਾਥੀਓ, ਜਦੋਂ ਅਸੀਂ ਇਸ ਖਤ ਨੂੰ ਪੜਾਂਗੇ, ਉਸ ਵੇਲੇ ਯਕੀਨਨ ਅਸੀਂ ਇਸ ਗੱਲ ਨੂੰ ਵੀ ਜਾਣਨ ਵਾਲੇ ਬਣਾਂਗੇ ਕਿ ਨਿਜਾਤ ਕੰਮਾਂ ਦੇ ਵਸੀਲੇ ਤੋਂ ਨਹੀਂ ਮਿਲਦੀ ਬਲਕਿ ਇਮਾਨ ਦੇ ਵਸੀਲੇ ਨਾਲ ਮਿਲਦੀ ਹੈ, ਉਹ ਇਮਾਨ ਜਿਹੜਾ ਕਿ ਅਸੀਂ ਯਸੂ ਮਸੀਹ ਤੇ ਲਿਆਉਂਦੇ ਹਾਂ। ਸਾਥੀਓ, ਯਹੂਦਾ ਆਪਣੇ ਇਸ ਮੁਖਤਸਰ ਯਾਨੀ ਕਿ ਛੋਟੇ ਜਿਹੇ ਖਤ ਵਿੱਚ ਬੜਵਾਜ਼ੇ ਤੌਰ ਨਾਲ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ ਕਿ ਉਹ ਉਹਨਾਂ ਲੋਕਾਂ ਦੇ ਵਾਂਗੂ ਨਾ ਬਣਨ ਜਿਨ੍ਹਾਂ ਨੇ ਖੁਦਾ ਦੇ ਨਾਲ ਬੇਵਫਾਈ ਕੀਤੀ। ਸੋ ਇਮਾਨਦਾਰ ਲੋਕਾਂ ਨੂੰ ਝੂਠੇ ਉਸਤਾਦਾਂ ਤੋਂ ਖਬਰਦਾਰ ਕੀਤਾ ਗਿਆ ਹੈ, ਤਨਬੀਹ ਕੀਤਾ ਗਿਆ ਹੈ, ਖਬਰਦਾਰ ਕੀਤਾ ਗਿਆ ਹੈ, ਆਗਾਹ ਕੀਤਾ ਗਿਆ ਹੈ ਕਿ ਉਹ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਝੂਠੇ ਲੋਕਾਂ ਤੋਂ, ਝੂਠੀ ਤਾਲੀਮ ਤੋਂ ਬਚਾ ਕੇ ਰੱਖਣ। ਸਾਥੀਓ, ਯਹੂਦਾ ਦੇ ਖਤ ਵਿੱਚ ਹੀ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ, ਇਸ ਸੱਚਾਈ ਨੂੰ ਪੇਸ਼ ਕੀਤਾ ਗਿਆ ਹੈ ਕਿ ਹਜ਼ਰਤ ਮੂਸਾ ਦੀ ਲਾਸ਼ ਦੇ ਬਾਬਤ ਮਿਕਾਇਲ ਫਰਿਸ਼ਤੇ ਤੇ ਅਬਲੀਸ ਦੇ ਦਰਮਿਆਨ ਬਹਿਸੋ ਤਕਰਾਰ ਹੁੰਦੀ ਹੈ। ਸੋ ਇਸ ਹਵਾਲੇ ਤੇ ਗੁਰਖੋਸ ਕਰਦੇ ਹੋਇਆਂ ਇਸ ਨਤੀਜੇ ਤੇ ਪਹੁੰਚਿਆ ਜਾਂਦਾ ਹੈ ਕਿ ਹਜ਼ਰਤ ਮੂਸਾ ਨੂੰ ਮੌਤ ਦੇ ਬਾਅਦ ਜ਼ਿੰਦਾ ਕੀਤਾ ਗਿਆ। ਬੇਸ਼ੱਕ ਉਹਨਾਂ ਨੇ ਵਫਾਤ ਪਾਈ, ਪਰ ਅਸੀਂ ਵਿਖਣਿਆ ਕਿ ਮੌਤ ਦੇ ਬਾਅਦ ਉਹਨਾਂ ਨੂੰ ਜ਼ਿੰਦਾ ਕੀਤਾ ਗਿਆ। ਸੋ ਰਾਸਤਬਾਜ਼ ਲੋਕਾਂ ਦੇ ਲਈ ਇਹ ਖੁਸ਼ਖਬਰੀ ਦਾ ਪੈਗਾਮ ਪਾਇਆ ਜਾਂਦਾ ਹੈ, ਜ਼ਿੰਦਾ ਉਮੀਦ ਦਾ ਪੈਗਾਮ ਪਾਇਆ ਜਾਂਦਾ ਹੈ ਕਿ ਜਿਹੜੇ ਖੁਦਾ ਦੀ ਪੈਰਵੀ ਕਰਦੇ ਨੇ, ਜਿਹੜੇ ਖੁਦਾ ਦੀ ਖਿਦਮਤ ਕਰਦੇ ਨੇ, ਜਿਹੜੇ ਖੁਦਾ ਨਾਲ ਵਫ਼ਾਦਾਰ ਰਹਿੰਦੇ ਨੇ, ਖੁਦਾ ਉਹਨਾਂ ਨੂੰ ਮੌਤ ਤੋਂ ਛੁਡਾ ਲੈਂਦਾ ਹੈ। ਸਾਥੀਓ, ਇਸ ਜਗ੍ਹਾ 'ਤੇ ਸਾਡੇ ਸਾਰਿਆਂ ਵਾਸਤੇ ਇਹ ਖੁਸ਼ਖਬਰੀ ਦਾ ਪੈਗਾਮ ਪਾਇਆ ਜਾਂਦਾ ਹੈ ਕਿ ਜਿਹੜੇ ਸਾਡੇ ਅਜ਼ੀਜ਼, ਸਾਡੇ ਪਿਆਰੇ ਸਾਡੇ ਤੋਂ ਦੂਰ ਜਾ ਚੁੱਕੇ ਨੇ, ਕਬਰਾਂ ਵਿੱਚ ਨੇ, ਉਹ ਯਸੂ ਮਸੀਹ ਦੀ ਦੂਜੀ ਆਮਦ 'ਤੇ ਜ਼ਿੰਦਾ ਕੀਤੇ ਜਾਣਗੇ ਅਤੇ ਉਹ ਖੁਦਾਵੰਦ ਯਸੂ ਮਸੀਹ ਦੇ ਨਾਲ ਆਸਮਾਨ ਦੀ ਬਾਦਸ਼ਾਹੀ ਵਿੱਚ ਚਲੇ ਜਾਣਗੇ। ਸਾਥੀਓ, ਹਜ਼ਰਤ ਮੂਸਾ ਨੂੰ ਵੀ ਇਸ ਲਈ ਜ਼ਿੰਦਾ ਕੀਤਾ ਗਿਆ ਤਾਂ ਕਿ ਅਸੀਂ ਜਾਣੀਏ ਕਿ ਜਿਹੜੇ ਖੁਦਾ ਲੋਕ ਵਫਾਤ ਪਾ ਲੈਂਦੇ ਨੇ, ਇਸ ਦੁਨੀਆਂ 'ਚੋਂ ਚਲੇ ਜਾਂਦੇ ਨੇ, ਉਹ ਜ਼ਿੰਦਾ ਕੀਤੇ ਜਾਣਗੇ, ਉਹ ਜ਼ਿੰਦਾ ਹੋਣਗੇ ਅਤੇ ਹਜ਼ਰਤ ਮੂਸਾ ਸਾਡੇ ਸਾਰਿਆਂ ਵਾਸਤੇ ਜ਼ਿੰਦਾ ਮਿਸਾਲ ਨੇ। ਸਾਥੀਓ, ਅਗਰ ਹਜ਼ਰਤ ਮੂਸਾ ਨੂੰ ਜ਼ਿੰਦਾ ਨਾ ਕੀਤਾ ਜਾਂਦਾ, ਅਗਰ ਉਹ ਜ਼ਿੰਦਾ ਨਾ ਹੁੰਦੇ ਤਾਂ ਫਿਰ ਉਹ ਉਸ ਵੇਲੇ ਰੂਹਾਨੀ ਅਤੇ ਜਲਾਲੀ ਹਾਲਤ ਵਿੱਚ ਯਿਸੂ ਮਸੀਹ ਦੇ ਕੋਲ ਨਹੀਂ ਆ ਸਕਦੇ ਸਨ ਜਦੋਂ ਯਿਸੂ ਮਸੀਹ ਜ਼ਮੀਨੀ ਖਿਦਮਤ ਦੇ ਦੌਰਾਨ ਇੱਕ ਜਗ੍ਹਾ 'ਤੇ ਦੁਆ ਕਰਨ ਦੇ ਸਨ। ਬਾਈਬਲ ਮੁਕਦਸ ਵਿੱਚ ਇਹ ਲਿਖਿਆ ਹੋਇਆ ਹੈ, ਇਹ ਗੱਲ ਆਈ ਹੈ ਕਿ ਜਦੋਂ ਯਿਸੂ ਮਸੀਹ ਪਹਾੜ 'ਤੇ ਦੁਆ ਕਰਨ ਦਿਆ ਸੀ, ਉਸ ਵੇਲੇ ਹਜ਼ਰਤ ਮੂਸਾ ਅਤੇ ਏਲੀਆ ਨਬੀ ਯਿਸੂ ਮਸੀਹ ਦੇ ਕੋਲ ਆਏ ਅਤੇ ਸਿਰਫ ਪਤਰਸ ਰਸੂਲ ਨੇ ਇਸ ਨਜ਼ਾਰੇ ਨੂੰ ਵੇਖਿਆ। ਸੋ ਸਾਥੀਓ, ਯਹੂਦਾ ਨੇ, ਖੁਦਾ ਦੇ ਇਸ ਬੰਦੇ ਨੇ, ਇਸ ਖਾਦਮ ਨੇ ਜੋ ਕੁਝ ਸੁਣਿਆ ਸੀ, ਜੋ ਕੁਝ ਜਾਣਿਆ ਸੀ, ਅਸੀਂ ਵੇਖਦੇ ਕਿ ਉਹਨੇ ਉਹਨਾਂ ਗੱਲਾਂ ਨੂੰ ਹੀ ਲਿਖਿਆ। ਖੁਦਾ ਦਾ ਬੰਦਾ ਯਹੂਦਾ ਨਾਫਰਮਾਨ ਫਰਿਸ਼ਤਿਆਂ ਦਾ ਵੀ ਜ਼ਿਕਰ ਕਰਦਾ ਹੈ, ਫਿਰ ਉਹ ਸਦੂਮ ਅਤੇ ਅਮੂਰਾ ਦੇ ਲੋਕਾਂ ਦਾ ਵੀ ਜ਼ਿਕਰ ਕਰਦਾ ਹੈ, ਇਸ ਗੱਲ ਨੂੰ ਵੀ ਬਿਆਨ ਕਰਦਾ ਹੈ ਕਿ ਖੁਦਾ ਨੇ ਉਹਨੂੰ ਤਬਾਹ ਕਰ ਦਿੱਤਾ। ਸੋ ਸਾਥੀਓ, ਨਾਫਰਮਾਨ ਲੋਕਾਂ ਦਾ ਜ਼ਿਕਰ ਕੀਤਾ ਜਾਣਾ ਇਸ ਗੱਲ ਦਾ ਨਿਸ਼ਾਨ ਹੈ ਕਿ ਅਸੀਂ ਉਹਨਾਂ ਤੋਂ ਸਬਕ ਸਿੱਖੀਏ, ਅਸੀਂ ਉਸ ਗਲਤੀ ਨੂੰ, ਉਸ ਗੁਨਾਹ ਨੂੰ ਨਾ ਦੁਹਰਾਈਏ ਜਿਹੜਾ ਕਿ ਉਹਨਾਂ ਨੇ ਕੀਤਾ, ਜਿਹਦੀ ਵਜ੍ਹਾ ਤੋਂ ਉਹ ਹਲਾਕ ਹੋਏ। ਸੋ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਖੁਦਾ ਦਾ ਕਲਾਮ ਸਾਡੇ ਸਾਹਮਣੇ ਸੱਚਾਈ ਪੇਸ਼ ਕਰਦਾ ਹੈ। ਖੁਦਾ ਦਾ ਕਲਾਮ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਅਸੀਂ ਵੇਖਦੇ ਕਿ ਖੁਦਾ ਦਾ ਕਲਾਮ ਸਾਡੇ ਸਾਹਮਣੇ ਸੱਚਾਈ ਪੇਸ਼ ਕਰਦਾ ਹੈ ਤਾਂ ਕਿ ਅਸੀਂ ਸੱਚਾਈ ਨੂੰ ਕਬੂਲ ਕਰਦੇ ਹੋਇਆਂ ਖੁਦਾ ਦੇ ਨਾਮ ਨੂੰ ਇੱਜ਼ਤ ਜਲਾ ਦੇਈਏ। ਸਾਥੀਓ, ਖੁਦਾ ਦਾ ਬੰਦਾ ਯਹੂਦਾ ਆਪਣੇ ਖਤ ਦੇ ਆਖਰ ਵਿੱਚ ਦੁਆਇਆ ਬਰਕਾਤ ਪੇਸ਼ ਕਰਦਾ ਹੈ। ਖੁਦਾ ਦਾ ਬੰਦਾ ਯਹੂਦਾ ਇਹ ਗੱਲ ਲਿਖਦਾ ਹੈ ਕਿ ਹੁਣ ਤੁਹਾਨੂੰ ਠੋਕਰ ਖਾਣ ਤੋਂ ਜਿਹੜਾ ਬਚਾ ਸਕਦਾ ਹੈ ਤੇ ਆਪਣੇ ਪੁਰਜਲਾਲ ਹਜ਼ੂਰੀ ਵਿੱਚ ਕਮਾਲ ਖੁਸ਼ੀ ਦੇ ਨਾਲ ਬੇਐਬ ਕਰਕੇ ਖੜਾ ਕਰ ਸਕਦਾ ਹੈ ਉਸ ਖੁਦਾ ਵਾਹਿਦ ਦਾ ਜਿਹੜਾ ਸਾਡਾ ਮੁਨਾਜੀ ਏ, ਜਲਾਲ ਤੇ ਅਜ਼ਮਤ ਤੇ ਸਲਤਨਤ ਤੇ ਇਖਤਿਆਰ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ ਤੋਂ ਜਿਵੇਂ ਅਜ਼ਲ ਤੁਸੀਂ ਹੁਣ ਵੀ ਹੋਏ ਤੇ ਅਬਦੁੱਲਾਬਾਦ ਰਵੇ, ਆਮੀਨ। ਸੋ ਸਾਥੀਓ, ਇਹ ਉਹ ਅਲਫਾਜ਼ ਨੇ ਜਿਹੜੇ ਕਿ ਖੁਦਾ ਦੇ ਖਾਦਮ ਨੇ, ਖੁਦਾ ਦੇ ਬੰਦੇ ਨੇ ਆਪਣੇ ਖਤ ਦੇ ਆਖਰ ਵਿੱਚ ਲਿਖੇ ਤੇ ਅਸੀਂ ਉਹਨੇ ਕਿ ਅੱਜ ਇਹੀ ਦੁਆਇਆ ਬਰਕਾਤ ਕਲਮਾਤ ਖੁਦਾ ਦੇ ਘਰ ਵਿੱਚ ਖੁਦਾ ਦੇ ਲੋਕਾਂ ਲਈ ਕਹੇ ਜਾਂਦੇ ਨੇ। ਸੋ ਇਸ ਲਈ ਸਾਥੀਓ ਜਿਹੜੀ ਗੱਲ ਖੁਦਾ ਦੇ ਖਾਦਮ ਯਹੂਦਾ ਨੇ ਉਸ ਵੇਲੇ ਦੇ ਇਮਾਨਦਾਰ ਲੋਕਾਂ ਤੱਕ ਆਪਣੇ ਖਤ ਦੇ ਜ਼ਰੀਏ ਨਾਲ ਪਹੁੰਚਾਈ, ਸਾਥੀਓ ਅੱਜ ਉਹੀ ਗੱਲ ਮੈਂ ਇਸ ਕਲਾਮ ਦੇ ਵਸੀਲੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨਾ ਤੇ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਆਪਣੇ ਆਪ ਨੂੰ, ਆਪਣੇ ਖਾਨਦਾਨ ਨੂੰ, ਆਪਣੇ ਦੋਸਤਾਂ ਨੂੰ, ਅਜ਼ੀਜ਼ ਵਕਾਰਬ ਨੂੰ, ਕਲੀਸਿਆ ਨੂੰ ਝੂਠੇ ਉਸਤਾਦਾਂ ਤੋਂ, ਝੂਠੀ ਤਾਲੀਮ ਤੋਂ ਬਚਾ ਕੇ ਰੱਖੋ, ਦੂਰ ਰੱਖੋ ਤੇ ਹਮੇਸ਼ਾ ਮਸੀਹ ਯਸੂ ਨਾਲ ਵਫ਼ਾਦਾਰ ਰਹੋ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਵੋ ਤਾਂ ਕਿ ਖੁਦਾ ਦਾ ਫਜ਼ਲ ਹਮੇਸ਼ਾ ਤੁਹਾਡੇ ਤੇ ਰਹੇ ਤੇ ਖੁਦਾ ਦਾ ਜਲਾਲ ਤੁਹਾਡੇ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ। ਆਓ ਸਾਥੀਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ ਤਾਂ ਕਿ ਅਸੀਂ ਖੁਦਾਮਦ ਕੋਲੋਂ ਬਰਕਤ ਪਾਣ ਵੱਲ ਬਣੀਏ, ਖੁਦਾਮਦ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ, ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਏ। ਐ ਖੁਦਾਵੰਦ ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰਾ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਏ। ਐ ਖੁਦਾਵੰਦ ਅੱਜ ਅਸਾਂ ਇਸ ਗੱਲ ਨੂੰ ਜਾਣੀਏ, ਸਿੱਖਿਆ ਹੈ ਕਿ ਅਸੀਂ ਆਪਣੇ ਆਪ ਨੂੰ ਝੂਠੀ ਤਾਲੀਮ ਤੋਂ, ਝੂਠੇ ਉਸਤਾਦਾਂ ਤੋਂ ਦੂਰ ਰੱਖੀਏ ਤਾਂ ਕਿ ਐ ਖੁਦਾਵੰਦ ਅਸੀਂ ਤੇਰੇ ਕਲਾਮ ਤੇ ਅਮਲ ਕਰਦੇ ਹੋਏ ਆ ਤੇਰੇ ਨਾਲ ਵਫਦਾ ਰਹੀਏ। ਐ ਖੁਦਾਵੰਦ ਸਾਨੂੰ ਤੌਫੀਕ ਦੇ ਕੇ ਅਸੀਂ ਅੱਜ ਦੇ ਇਸ ਕਲਾਮ ਤੇ ਅਮਲ ਕਰਨ ਵਾਲੇ ਬਣੀਏ, ਸਾਡੇ ਐ ਖੁਦਾਵੰਦ ਜ਼ਿਹਨਾਂ ਨੂੰ ਖੋਲ ਤਾਂ ਕਿ ਅਸੀਂ ਤੇਰੇ ਕਲਾਮ ਦੀਆਂ ਗੱਲਾਂ ਨੂੰ ਸਮਝ ਸਕੀਏ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਐ ਖੁਦਾਵੰਦ ਤੂੰ ਸਾਡੇ ਸਾਰਿਆਂ ਦੇ ਨਾਲ ਹੋ, ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਨੇ ਆ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।